निरंजन है गुरु नानक तार की मूर्त है जग आयो लोक सुनियो पर लोक सुनियो दिल लोक सुनियो सब दर्शन पायो संगत पार तारन को गुरु नानक साहिब पंथ चलायो वाहिगुरु श्री गुरु नानक साहिब तार के मूरत है जग आयो आद करो गुरुदेव को वंदन वाहिगुरु मुख माहे आचारी दोए कर योग करो चरणा पर जाऊं सदा गुरु को बिहारी आम सुनाए उपमा गुरु की गुर मूरत ध्यान हृदय महतारी वाहिगुरु श्री गुरु नानक साहिब सेवक सरण बही दरबारी सतनाम श्री वाहिगुरु जियो तनासरी महला पंजवा दूत दुश्मन सब तुझ ते निवरह प्रगट प्रताप तुम्हारा जो जो तेरे भक्त दुखाए ओ तत्काल तुम मारा दूत दुश्मन सब तुझ ते निवरह प्रगट प्रताप तुम्हारा जो जो तेरे भक्त दुखाए ओहो तत्काल तुम मारा निरखो तुमरी ओर हर नीत मुरार सहाय ओ दास को कर रह उद्रह मीत रहाओ सुनी बेनती ठाकुर मेरा खसमन कर आप नानक अनंद भय दुख भागे सदा सदा हर जाप सुनी बेनंती ठाकर मेरा कसमाना कर आप नानक अनंद भय दुख भागे सदा सदा हर जाप वाहिगुरु जी का खालसा वाहिगुरु जी की फतेह धन धन साहिब श्री गुरु नानक देव जी महाराज धन धन साहिब श्री गुरु गोबिंद सिंह साहिब जी महाराज धन धन साहिब श्री गुरु ग्रंथ साहिब जी महाराज जी की अपार अपालता बख्शी का सदका आप समूह साध संगत सतगुरु जी के पावन पवित्र सचखंड दरबार जी हाजरी भरते हुए बड़े प्यार सत्कार के साथ श्री नानक प्रकाश जी विचों कथा गुर इतिहास की शरण कर रहे थे। आज श्री गुरु हरकृष्ण साहब जी महाराज जी का जो अवतार रूप हो गया ये आनंदपुर साहब की पावन धरती जिथे सतगुरु जी का अवतरण होया शीश महल उस स्थान पर भी और बंगला साहब पंजोखरा साहब जड़ी जड़ी जगह भी महाराज के स्थान हैं ज्ञान सिख संगत देश और प्रदेश जिथे भी सतगुरु जी के प्यार वर्णियां हैं सतगुरु जी के पावन गुरपुरब मना रही हैं। गुरु महाराज सच्चे पातशाह जी का जो अवतार है धन श्री गुरु हर राय साहब जी महाराज जी और माता कृष्ण कौर जी ने ग्रह लिखे 7 जुलाई 1656 सन विच कीरतपुर साहब की पावन धरती होया साल और 5 साल 3 महीने की उम्र धन श्री गुरु नानक देव जी महाराज जी की गद्दी से विराजमान हुए और 3 मार्च 1664 ईस्वी में दिल्ली जो बाला साहब स्थान है उत्थे ज्योति जोत समाए। राम राय जी आप जी के बड़े भरा सन। धन गुरु हरराय साहब जी महाराज जी ने रामगीर में राजा जय सिंह सवाई द्वारा दिल्ली आने की सदा पत्र भेजा से। सतगुरु जी ने नारा लाया सी नै नरेश को दर्शन दे हैं। फिर बहुत ही बेनती तो श्री राम राय जी ने भेजा, उन्होंने उत्थे जाके बहुत सारिया करामतां भी दिखाईयां। औरंगजेब उन्हों का श्रद्धालु भी बनया और देहरादून के इलाके 35 पिंडा की लीर भी दिती। जदों मलाणिया तो भी बड़ियाई गुरदास कहना हुई फिर बहाना बनाया इन्हों के बजुर्ग श्री गुरु नानक देव जी महाराज जी ने बाणी मुसलमाना की तुहीन लिखी है। राम राय जी ने पूछया बादशाह ने मिट्टी मुसलमान की, इन्होंने बेईमान कहता यह है। जो गुरु साहब ने पता लग्या कह लगे गुरु नानक साहब की जो बाणी है धुरकी बाणी जिंदा अक्षर बदलिया जिधर मूह चले जाए साढ़े मथे ना लगे। तो ये फिर गुरता गति की सेवा लै ना सके। गुरु हरकृष्ण साहब जी महाराज जी ते बख्शिश हुई। बड़ी उम्र च धन गुरु अमरदास जी ने गुरता गति मिली। शरीरक छोटी उम्र में श्री हरकृष्ण साहब जी महाराज जी ने गति मिली। ये राम राय ने क्यों गति मिली है मेरा हक से दिल्ली गुलाब क्यों तो भी करामात देखी है। गुरु पातशाह का भी यही नारा सी नै नरेश को दर्शन दे हैं। और राजा जय सिंह ने बहुत बेनतियां कीतियां औरंगजेब के हठ नहीं करेगा आपके दर्शन दे कृपा जरूर करो। फिर महाराज सचे पातशाह गए रास्ते खंडोखरा साहब स्थान है। इतने पंडित हरिलाल बड़ा विद्वान रहा सी। कह लगे अगे कृष्ण जी हुए इन्होंने अपना नाम हरि कृष्ण बड़ा रखाया है। मैं तो मानता कि गीता के अर्थ सुना। गुरु महाराज ने भी गुरसिखा ने दसिया कि पंडित जी ने गल की है। महाराज कहते भाई जी तू पंडित कहे तू अर्थ करा देंगे। ये छजू झूर जरा गुंगा गोला पागल से उन्होंने फड़के लिया। पातशाह जी ने जो हाथ में फुलां की छोटी बाला छोटी प्रीतम रखते सी पूरे शीस से रख के बख्शिश की। पंडा का हंकार जरा उसी चढ़ाया उसे पंजोखरा साहब स्थान है। आज भी महाराज की बख्शिश है। फिर दिल्ली रास्ते जाने थोड़ा सी उसकी बेनती तो अपना वो कुंजना रुमाल दिता होर भी निवृत्ति की। दिल्ली जो बंगला साहब स्थान है ये राजा जय सिंह के महल सन तो इन बंगला कहते। ਆਪਣੇ ਮਹਲਾਂ ਉਤਾਰਾ ਕਰਾਇਆ ਤੇ ਇਹਦੀ ਇੱਕ ਰਾਣੀ ਜਿਹੜੀ ਸੀ ਬਹੁਤ ਬੋਲੀਆਂ ਬੋਲੀਆਂ ਵਾਲੇ ਲੀੜੇ ਪਾ ਕੇ ਬਹਿ ਗਈ ਤੇ ਤਾਂ ਪੀਰੇ ਸਮਝਾਂ ਦੀ ਪਛਾਣੇ ਮਹਾਰਾਜ ਜੀ ਦੇ ਹੱਥ ਫੁੱਲਾਂ ਵਾਲੀ ਸੋਚੀ ਸੀ ਇਹ ਨਹੀਂ ਪਠਾਣੀ ਇਹ ਨਹੀਂ ਜਿੱਥੇ ਪਠਾਣੀ ਆਈ ਸੀ ਇਸ 'ਤੇ ਉਹ ਫੁੱਲਾਂ ਵਾਲੀ ਸੋਟੀ ਰੱਖ ਕੇ ਆਸ਼ੀਰਵਾਦ ਬਖਸ਼ੀ ਉਹਦੇ ਮਨ ਵਿੱਚ ਪੁੱਤਰ ਵਾਲੀ ਭਾਵਨਾ ਸੀ ਵਰਦਾਨ ਦੇਣ ਅਤੇ ਮਹਾਰਾਜ ਬਾਲਾ ਚੋਰੀ ਪ੍ਰੀਤਮ ਰਾਣੀ ਰਾਜ ਮਾਤਾ ਦੀ ਗੋਦ ਵਿੱਚ ਰਹਿ ਰਹੇ ਮਾਤਾ ਜੀ ਕੀ ਚਾਹੁੰਦੇ ਹੈ ਕਹਿੰਦੇ ਪੁੱਤਰ ਕਹਿੰਦੇ ਕੀ ਹੋਇਆ ਕਹਿੰਦੇ ਆਪ ਜੈਸਾ ਕਹਿੰਦੇ ਮੇਰੇ ਜੈਸਾ ਤਾਂ ਨਹੀਂ ਹੈ ਸੋ ਇਸ ਪ੍ਰਕਾਰ ਭਾਵਨਾ ਪੂਰੀ ਕੀਤੀ ਫਿਰ ਹੈਜੇ ਦੀ ਬਿਮਾਰੀ ਚਰਨ ਧੋ ਕੇ ਕੁੰਡ ਵਿੱਚ ਪਾਏ ਫਿਰ ਨਾਮ ਪਜੇ ਕੀਤੀ ਉਹਨਾਂ ਦਾ ਜਿਹੜਾ ਹੈਜੇ ਡਾਕੀ ਦਾ ਰੋਗ ਸੀ ਨਿਵਰਤ ਹੋਇਆ ਬਹੁਤ ਸਾਰੀਆਂ ਇਸ ਤਰ੍ਹਾਂ ਮਹਾਰਾਜ ਦੇ ਪੌਤ ਕੇ ਵੇਖ ਕੇ ਰਾਮਦੇਵ ਦੇ ਮਨ ਦਰਸ਼ਨ ਦੀ ਇੱਛਾ ਹੋਈ ਪਰ ਉਹ ਕਰਨ ਵਿੱਚ ਸਫਲ ਨਾ ਹੋ ਸਕਿਆ ਔਰ ਕੀ ਰਾਮ ਰਾਜ ਤੋਂ ਵੀ ਮਹਿਮਾ ਬਰਦਾਸ਼ਤ ਨਾ ਹੋਈ ਉਹ ਉਸਨੇ ਵੀ ਕੋਈ ਕੋਝਾ ਸ਼ਬਦ ਬੋਲਿਆ ਜੇ ਗੁਰੂ ਜੀ ਰਸਨਾ ਤੋਂ ਬਾਤ ਨਿਕਲੇ ਉਹ ਸਮੇਂ ਨਾਲ ਉਹ ਪੂਰੇ ਹੋਏ ਸੀ ਹੁਣ ਕਿਹਾ ਇਹ ਸੀਤਲਾ ਦਾ ਖਾਲਜ ਹੈ ਮਹਾਰਾਜ ਕਹਿੰਦੇ ਤੂੰ ਭਾਈ ਜਿਨ੍ਹਾਂ ਮਸੰਦਾਂ ਦੇ ਮਗਰ ਲੱਗ ਕੇ ਇਹ ਗੁਰੂ ਘਰ ਦਾ ਵਿਰੋਧ ਕਰਦਾ ਇਹ ਤੈਨੂੰ ਜੀਂਦੇ ਸਰੀਰ ਨੂੰ ਦਾ ਕਰਨਗੇ ਸੋ ਇਤਿਹਾਸ ਵਿੱਚ ਇਹ ਸਾਰੇ ਪ੍ਰਸੰਗ ਹੈਗੇ ਹੈ ਅਤੇ ਇੱਥੇ ਬਾਲਾ ਸਾਹਿਬ ਜੋ ਸਥਾਨ ਹੈ ਉੱਥੇ ਜੋਤੀ ਉਹ ਸਮਾਏ ਹੈ ਉੱਥੇ ਮਹਾਰਾਜ ਜੀ ਕਿਰਿਆ ਹੋਈ ਹੈ ਉੱਥੇ ਵੀ ਸਥਾਨ ਸਜਿਆ ਹੋਇਆ ਅਤੇ ਮਾਤਾ ਸੁੰਦਰ ਕੌਰ ਜੀ ਮਾਤਾ ਸਾਹਿਬ ਕੌਰ ਜੀ ਉਹ ਵੀ ਉੱਥੇ ਹੀ ਸਮਾਏ ਹੈ ਉਹਨਾਂ ਦੇ ਵੀ ਜਿਹੜੇ ਬਣੇ ਹੋਏ ਹੈ ਉਹ ਤਿੰਨੇ ਸਥਾਨ ਇੱਕੋ ਸਥਾਨ ਇਕੱਠੇ ਹਨ ਸੋ ਸਤਿਗੁਰੂ ਜੀ ਦਾ ਹੈ ਅਵਤਾਰ ਗੁਰਪੁਰ ਸੰਗਤਾਂ ਪਿਆਰ ਨਾਲ ਭਾਈ ਮਨਾ ਰਹੀਆਂ ਹਨ ਸੋ ਗੁਰੂ ਸਾਹਿਬ ਦਸ ਜਾਮੇ ਧਾਰ ਕੇ ਪਰਖ ਪਾਲ ਵਾਸਤੇ ਆਏ ਹੈ ਕਿਉਂਕਿ ਉਹਨਾਂ ਦਾ ਜਿਹੜਾ ਆਉਣਾ ਹੈ ਹੀ ਪਰਉਪਕਾਰ ਵਾਸਤੇ ਹੈ ਬ੍ਰਿਕਸ਼ਾ ਪ੍ਰਭੂ ਨਾ ਫਲ ਪੱਕੈ ਨਦੀ ਨਾ ਸਾਂਚੈ ਮੀਰ ਪਰਮਾਰਥ ਦੇ ਕਾਰਨ ਸਾਧਨ ਧਰਾ ਸਰੀਰ ਜਿਹੜੇ ਬ੍ਰਿਕਸ਼ ਹੈ ਉਹ ਆਪਣੇ ਫਲ ਨੂੰ ਆਪ ਨਹੀਂ ਖਾਂਦੇ ਔਰ ਜਿਹੜਾ ਨਦੀਆਂ ਉਹ ਆਪਣੇ ਲਈ ਪਾਣੀ ਇਕੱਠਾ ਨਹੀਂ ਕਰਦੀਆਂ ਦਿਨ ਰਾਤ ਵਗੀ ਜਾਂਦਾ ਬਰਫ ਪਾਰ ਲਈ ਔਰ ਇਸੇ ਤਰ੍ਹਾਂ ਜਿਹੜੇ ਮਹਾਂਪੁਰਖ ਹੈ ਪੈਗੰਬਰ ਅਵਤਾਰ ਹੈ ਜਾਂ ਮਹਾਤਮਾ ਉਹ ਆਪਣੇ ਲਈ ਸਰੀਰ ਨਹੀਂ ਧਾਰਦੇ ਪਰਮਾਰਥ ਵਾਸਤੇ ਉਹ ਸਰੀਰ ਧਾਰ ਕੇ ਸਾਹ ਸੰਦੇ ਦੀ ਸੰਸਾਰ ਦੇ ਭਲੇ ਵਾਸਤੇ ਆਉਂਦੇ ਹੈ ਜਿਹੜੇ ਆਮ ਲੋਕ ਇਹਨਾਂ ਦਾ ਵਿਦਿਆ ਵਿਵਾਦ ਆਏ ਔਰ ਧਨੇ ਮਦਾਦ ਆਏ ਅਤੇ ਸ਼ਕਤੀ ਪਰੇਸਾਂ ਪਰੀ ਪੀੜਨ ਆਏ ਖਾਲਸ ਪਿਆ ਅਤੇ ਸਾਰੋ ਬਪਰੀਤ ਮਤੇ ਤੱਤਰ ਗਿਆਨ ਆਏ ਦਾਨ ਆਏ ਕਿਆ ਰਕਸ਼ਣ ਆਏ ਮੂਰਖ ਦਾ ਅਤੇ ਕਹਿੰਦੇ ਸੰਤ ਦਾ ਇਹੀ ਫਰਕ ਹੈ ਕੀ ਫਰਕ ਹੈ ਮੂਰਖ ਵਿਦਿਆ ਨੂੰ ਪਾ ਕੇ ਐਸੇ ਗੁਣ ਪ੍ਰਾਪਤ ਕਰਕੇ ਹੰਕਾਰ ਕਰਦਾ ਹੈ ਬਾਲ ਬਾਲ ਝਗੜੇ ਰਗੜੇ ਕਰਦਾ ਹੈ ਅਤੇ ਧਨ ਪਾ ਕੇ ਪਦਾਰਥ ਇਕੱਠੇ ਕਰਕੇ ਹੰਕਾਰ ਕਰਦਾ ਹੈ ਛਾਤੀ ਪਾ ਕੇ ਬਲਵਾਨ ਹੋ ਕੇ ਪਰਾਏ ਪੁਰਸ਼ਾਂ ਨੂੰ ਅਕਾਰ ਨੂੰ ਪੀੜਾ ਦੁੱਖ ਦਿੰਦਾ ਹੈ ਔਰ ਇਹ ਜਿਹੜਾ ਮੂਰਖ ਅਤੇ ਸਾਧੂ ਦਾ ਉਹਦਾ ਇਹ ਫਰਕ ਹੈ ਅਤੇ ਸਾਧੂ ਵਿਦਿਆ ਪਾ ਕੇ ਲੋਕਾਂ ਨੂੰ ਗਿਆਨ ਬਖਸ਼ਦਾ, ਗਿਆਨ ਮੂਲ ਕਰਦਾ, ਸ਼ਕਤੀ ਪਾ ਕੇ ਗਊ ਗਰੀਬ ਦੀ ਰੱਖਿਆ ਕਰਦਾ, ਧਨ ਪਾ ਕੇ ਲੋੜਵੰਦਾਂ ਨੂੰ ਭਾਈ ਦਾਨ ਦਿੰਦਾ ਹੈ। ਇਸ ਵਾਸਤੇ ਸਾਧੂ ਦਾ ਇਹ ਮੂਰਖ ਰਾਜ ਮੈਂ ਪਰ ਗਿਆ ਅਤੇ ਬਾਕੀ ਮਹਾਂਪੁਰਖ ਅਤੇ ਪਰਕਾਰ ਵਾਸਤੇ ਹੁੰਦੇ ਹੈ। ਰਤਨ ਮਣੀ ਵੱਲ ਬਾਂਦਰ ਹੈ ਕਿ ਉਹ ਕੀਨ ਨਾ ਜਾਣੇ। ਜੇ ਹੀਰਿਆਂ ਰਤਨਾਂ ਦੀ ਮਣੀ ਬਾਂਦਰ ਦੇ ਗੱਲ ਵਿੱਚ ਪਾ ਦਈਏ, ਭਾਈ ਗੁਰਦਾਸ ਜੀ ਕਹਿੰਦੇ ਉਹ ਬਾਂਦਰ ਨੂੰ ਵੀ ਕੀਮਤ ਕੀ ਜਾਣੇਗਾ। ਔਰ ਇਸੇ ਤਰ੍ਹਾਂ ਕੜਛੀ ਸਾਵਨ ਸੰਭਲਾ ਭੋਜਨ ਰਸ ਖਾਣਾ। ਕੜਛੀਆਂ ਜਿਹੜੀਆਂ ਉਹ ਤਰ੍ਹਾਂ ਤਰ੍ਹਾਂ ਦੇ ਭੋਜਨ ਵਿੱਚ ਘੁੰਮਦੀਆਂ, ਉਹਨਾਂ ਦੇ ਸਵਾਦ ਖਾਣਿਆਂ ਦੇ ਨੂੰ ਕੀ ਰਸ ਜਾਣ ਸਕਦੀਆਂ। ਡੱਡੂ ਚਿੱਕੜ ਬਾਸ ਹੈ, ਕਵਲਾ ਕਵਲੈ ਨਾ ਸਿਆਣੇ। ਡੱਡੂਆਂ ਦਾ ਚਿੱਕੜ ਚ ਬਾਸ ਹੈ, ਉਹ ਕਵਲ ਦੀ ਸਾਰ ਨਹੀਂ ਜਾਣਦੇ, ਉਹ ਭੌਰੇ ਜਾਣਦੇ। ਔਰ ਇਸ ਤਰ੍ਹਾਂ ਨਾਭ ਤੋਂ ਦੂਰੀ ਹਿਰਨ ਦੇ ਫਿਰਦਾ ਹੈ ਰਾਣੀ। ਜਿਹੜੀ ਕੁਛ ਦੂਰੀ ਹੈ ਉਹ ਹਰਨ ਦੀ ਨਾਭੀ 'ਚ ਹੈ, ਉਹ ਸਮਝਦਾ ਧੁਨੀ ਬਾਰਿਸ਼ ਨਾਲ ਬਾਹਰ ਹੁੰਦੀ ਹੈ, ਆਰਾਮ ਪਿਆਰ ਕਰਦਾ। ਗੁਜਰ ਗੋਰਸ ਵੇਚ ਕੇ ਖਲ ਸੂੜੀ ਹੋਣਾ। ਜਿਹੜੇ ਗੁਜਰ ਲੋਕ ਹੈ ਗੋਰਸ ਨਾਮ ਦੁੱਧ ਦਾ ਵੇਚ ਕੇ ਫਲ ਅਤੇ ਸੂੜਾ ਲੈਂਦੇ ਆ, ਕਿੰਨਾ ਕੀਮਤੀ ਦੁੱਧ ਗਰਮ ਵੇਚ ਲੈਂਦੇ ਆ। ਬੇਮੁੱਖ ਦੂਰੋਂ ਪੁੱਥਿਆ ਦੁੱਧ ਸਹੇ ਜਮਾਨੇ। ਜਿਹੜੇ ਬੇਮੁੱਖ ਹੈ ਉਹ ਮੂਲ ਮੁੜ ਪਰਮਾਤਮਾ ਤੋਂ ਭੁੱਲੇ ਹੋਏ ਹੈ ਅਤੇ ਜਮਾਂ ਦੇ ਦੁੱਖ ਸਹਿੰਦੇ ਹੈ। ਇਸ ਵਾਸਤੇ ਜਿਹੜਾ ਸਾਧੂ ਪੁਰਸ਼ ਹੈ ਉਹਦਾ ਜੀਵਨ ਭਾਈ ਪਰ ਪਾਰ ਵਾਸਤੇ ਹੁੰਦਾ ਹੈ। ਉਹ ਸਤਿਗੁਰੂ ਗਰੀਬ ਨਿਵਾਸ ਪਰ ਪਾਰ ਵਾਸਤੇ ਆਏ ਸੀ, ਅੱਜ ਵੀ ਉਹਨਾਂ ਦੇ ਜਿਹੜੇ ਪਰ ਪਾਰ ਹੈ ਉਹ ਸੰਸਾਰ ਦੇ ਉੱਤੇ ਦਿਨ ਰਾਤ ਹੋ ਰਹੇ ਹੈ ਅਤੇ ਸੰਗਤ ਵਿੱਚ ਵੀ ਉਹਨਾਂ ਨੇ ਐਸੀਆਂ ਜਿਹੜੀਆਂ ਬਰਕਤਾਂ ਦਿੱਤੀਆਂ। ਪਰ ਜਿਹਨਾਂ ਨੂੰ ਭਾਈ ਸੋਝੀ ਆ ਜਾਂਦੀ ਹੈ ਉਹ ਲਾਭ ਲੈਂਦੇ ਆ। ਉਹ ਮਹਾਰਾਜ ਦੇ ਦਰਬਾਰ ਵਿੱਚ ਆ ਕੇ ਦਹਿਜੀ ਦੇ ਉੱਤੇ ਬੜੀ ਸ਼ਰਧਾ ਦੇ ਨਾਲ ਨਮਸਕਾਰ ਕਰਦੇ ਹੈ। ਜਿਹੜੇ ਮੂਰਖ ਹੈ ਉਹ ਆਕੜ ਹੰਕਾਰ 'ਚ ਰਹਿੰਦੇ ਹੈ। ਅਗਰ ਕੁਛ ਔਰ ਆਸ਼ਨਾ ਹੋਤਾ ਮਜ਼ਾ ਕੇ ਜੇਵਾ ਆਈ ਛੇ ਤੋ ਸੰਗ ਆਸ ਕੀਨੇ ਕਾਬਾ ਜਾ ਮਿਲਤਾ। ਇਹਨੇ ਜੇਕਰ ਕਾਬੇ ਦੀ ਦਲੀਜ ਨੂੰ ਉਹ ਸਵਾਲ ਦਾ ਪਤਾ ਲੱਗ ਜਾਂਦਾ ਕਿ ਜਿਹੜੇ ਉਸ ਉੱਤੇ ਆਪਣੇ ਸਾਧ ਸੰਗਤ ਨੂੰ ਮੱਥੇ ਟੇਕਦੇ ਹੈ ਉਹਨਾਂ ਸ਼ਰਧਾਲੂਆਂ ਨੂੰ ਜੋ ਰਾਸ ਆਉਂਦਾ ਅਤੇ ਪਰ ਜਿਹੜੀ ਦਹਿਲੀਜ ਹੈ ਉਹਨੂੰ ਪਤਾ ਨਹੀਂ, ਉਹ ਮੱਥਾ ਬਣ ਜਾਂਦੀ, ਉਹ ਪੱਥਰ ਦੀ ਪੱਥਰੇ ਰਹੀ ਹੈ। ਕਿਉਂਕਿ ਜਿਹੜੇ ਨਮਸਕਾਰ ਕਰਨ ਵਾਲੇ ਹੈ ਉਹਨਾਂ ਨੇ ਤਾਂ ਬਹੁਤ ਲਾਭ ਲੈ ਲਿਆ, ਪਰ ਜਿਹੜੀ ਦਲੀਜ 'ਤੇ ਮੱਥਾ ਟੇਕਿਆ ਜਾਂਦਾ ਉਹਨੂੰ ਸਵਾਦ ਦਾ ਪਤਾ ਹੀ ਨਹੀਂ ਲੱਗਦਾ ਹੈ। ਇਸ ਵਾਸਤੇ ਜੇ ਸਵਾਦ ਦਾ ਪਤਾ ਲੱਗ ਜਾਂਦਾ ਉਹ ਸ਼ਰਧਾਲੂਆਂ ਦਾ ਮੱਥਾ ਬਣ ਜਾਂਦੀ। ਇਹ ਸ਼ਰਧਾ ਮਨ ਲੱਭ ਅਤੇ ਗਿਆਨ, ਜਿਹੜੇ ਸ਼ਰਧਾਲੂ ਹਨ ਉਹਨਾਂ ਨੂੰ ਸਾਧ ਸੰਗਤ ਦੀ ਗਿਆਨ ਦੀ ਪ੍ਰਾਪਤੀ ਹੁੰਦੀ ਹੈ। ਇਸ ਵਾਸਤੇ ਧੰਨ ਸਤਿਗੁਰ ਸੱਚੇ ਪਾਤਸ਼ਾਹ ਨਿਰਵੈਰ ਪੁਰਖ ਔਰ ਇਸ ਅਵਸਥਾ ਦੇ ਵਿੱਚ ਇਤਨੀ ਵੱਡੀ ਕਿਰਪਾ ਕਰਕੇ ਗਏ ਹੈ। ਆਓ ਹਜ਼ੂਰ ਪਾਤਸ਼ਾਹ ਬਖਸ਼ਿਸ਼ ਕਰਦੇ ਹਨ। ਧਨਾਸਰੀ ਮਨ ਲਾ ਪੰਜਵਾ ਦੂਤ ਦੁਸ਼ਮਣ ਸਭ ਕੁਝ ਤੇ ਨਿਰਭਰ ਹੈ। ਦੂਤੀ ਕਰਨ ਵਾਲੇ ਚੁਗਲੀ ਕਰਨ ਵਾਲੇ ਜਿਹੜੇ ਦੁਸ਼ਮਣ ਪੈਰ ਲੋਰ ਕਰਨ ਵਾਲੇ ਇਹ ਸਾਰੇ ਆਪ ਜੀ ਦੀ ਕਿਰਪਾ ਨਾਲ ਨਿਵਰਿਆਂ ਨਿਵਰਤ ਹੋ ਜਾਂਦੇ ਹਨ। ਜਦੋਂ ਗੁਰੂ ਘਰ ਦੀ ਮੋਟ ਲੈ ਲਈਏ ਅਤੇ ਚੁਗਲੇ ਜਿਹੜੇ ਆ ਉਹ ਵੀ ਧੱਕਾ ਮਾਰ ਕੇ ਬਹਿ ਜਾਂਦੇ ਆ, ਅਤੇ ਦੁਸ਼ਮਣ ਵੀ ਜ਼ੋਰ ਲਾ ਕੇ ਅੱਗ ਤੱਕ ਕੇ ਬੈਠ ਜਾਂਦੇ, ਆਪਦੀ ਕਿਰਪਾ ਨਾਲ ਸਾਰੇ ਵਿਰਤ ਹੋ ਜਾਂਦੇ। ਪ੍ਰਗਟ ਪ੍ਰਤਾਪ ਤੁਮਾਰਾ, ਆਪ ਜੀ ਦਾ ਜਿਹੜਾ ਪ੍ਰਤਾਪ ਹੈ ਉਹ ਸੰਸਾਰ ਦੇ ਉੱਤੇ ਪ੍ਰਗਟ ਹੈ, ਜਿਵੇਂ ਸੂਰਜ ਦਾ ਜਿਹੜਾ ਤੇਜ ਪ੍ਰਤਾਪ ਹੈ, ਜਦੋਂ ਸੂਰਜ ਦਾ ਪ੍ਰਕਾਸ਼ ਹੁੰਦਾ ਬੱਦਲ ਯਤਨ ਤਾਂ ਕਰਦੇ ਹੈ ਕਿ ਸੂਰਜ ਨੂੰ ਢੱਕਿਆ ਜਾਏ, ਲੇਕਿਨ ਸੂਰਜ ਆਪਣੇ ਪ੍ਰਕਾਸ਼ ਦੁਆਰਾ ਬੱਦਲਾਂ ਨੂੰ ਛਿੰਨ ਭਿੰਨ ਕਰਦਾ। ਬੱਦਲ ਹੋਣੇ ਵੀ ਸੂਰਜ ਦੇ ਬਲ ਨਾਲ ਹੀ ਹੈ। ਜਦੋਂ ਸਮੁੰਦਰ 'ਤੇ ਸੂਰਜ ਦਾ ਪ੍ਰਕਾਸ਼ ਪਿਆ, ਸੂਰਜ ਦੇ ਤੇਜ ਨਾਲ ਪਾਣੀ ਦੇ ਬਾਸ਼ਪੀਕਰਨ ਬਣੇ, ਬੱਦਲ ਬਣ ਗਏ, ਅਤੇ ਸੂਰਜ ਨੂੰ ਢੱਕਣਾ ਚਾਹੁੰਦੇ ਹੈ। ਸੂਰਜ ਆਪਣੇ ਪ੍ਰਕਾਸ਼ ਨਾਲ ਉਹਨਾਂ ਨੂੰ ਵੀ ਛਿੰਨ ਭਿੰਨ ਕਰ ਦਿੰਦਾ। ਇਸ ਵਾਸਤੇ ਗੁਰੂ ਸਾਹਿਬ ਸਮਰੱਥ ਹੈ, ਉਹਨਾਂ ਦਾ ਜਿਹੜਾ ਪ੍ਰਤਾਪ ਹੈ ਉਹ ਸਾਰੇ ਸੰਸਾਰ 'ਤੇ ਪ੍ਰਗਟ ਹੈ। ਪ੍ਰਗਟ ਪ੍ਰਤਾਪ ਰਤਾਇਨ ਸਭ ਲੋਕ ਕਰੈ ਜੈਕਾਰ ਜੀ, ਸਾਰੇ ਲੋਕ ਉਹਨਾਂ ਦੀ ਜੈ ਜੈਕਾਰ ਕਰਦੇ ਹਨ। ਰਾਮ ਰਾਏ ਜੀ ਨੂੰ ਤਾਂ ਅਸੀਂ ਕਿ ਬਾਲ ਸਰੂਪ ਹੈ, ਦਿੱਲੀ ਆ ਕੇ ਬਾਦਸ਼ਾਹ ਦੀ ਸਭਾ 'ਚ ਕੀ ਕਰਨਗੇ, ਪਰ ਉਹ ਭਾਈ ਸਰੀਰ ਉਮਰ ਹੈ ਅਤੇ ਜਿਹੜਾ ਉਹਨਾਂ ਦਾ ਉਪਦੇਸ਼ ਹੈ, ਉਹਨਾਂ ਦਾ ਗਿਆਨ ਹੈ ਉਹ ਬਹੁਤ ਵੱਡਾ। ਗੁਰੂ ਨਾਨਕ ਸਾਹਿਬ ਦੀ ਜੋਤ ਉਹਨਾਂ ਦੇ ਅੰਦਰ ਕੰਮ ਕਰ ਰਹੀ ਹੈ, ਸਾਰੇ ਸੰਸਾਰ 'ਚ ਉਹਨਾਂ ਦਾ ਜਸ। ਇਹ ਕੀਤਾ ਤਾਂ ਅਸੀਂ ਘਟਾਉਣ ਵਾਸਤੇ ਚੁਗਲੀਆਂ ਲਾਈਆਂ, ਦੁਸ਼ਮਣ ਤਾਈ ਕੀਤੀ ਕਿ ਉਹ ਬਾਦਸ਼ਾਹ ਦੀ ਸਭਾ 'ਚ ਆ ਕੇ ਕਿਸੇ ਪ੍ਰਸ਼ਨ ਦਾ ਉੱਤਰ ਨਹੀਂ ਦੇ ਸਕਣਗੇ ਅਤੇ ਮੇਰਾ ਪ੍ਰਭਾਵ ਬਣ ਜਾਏਗਾ, ਮੈਨੂੰ ਗੱਦੀ ਮਿਲ ਜਾਏਗੀ। ਪਰ ਸਤਿਗੁਰੂ ਜੀ ਦਾ ਜਿਹੜਾ ਪ੍ਰਤਾਪ ਹੈ ਉਹ ਬੜਾ ਪ੍ਰਗਟ ਹੈ। ਚੁਗਲੀਆਂ ਕਰਨ ਵਾਲੇ ਦੁਸ਼ਮਣ ਜਿਹੜੇ ਉਹ ਗੁਰੂ ਨਾਨਕ ਪਾਤਸ਼ਾਹ ਦੀ ਕਿਰਪਾ ਨਾਲ ਆਪੇ ਨਿਵਰਤ ਹੋ ਜਾਂਦੇ। ਜੋ ਜੋ ਤੇਰੇ ਭਗਤ ਦਿਖਾਏ, ਜਿਹੜੇ ਜਿਹੜੇ ਵਿਅਕਤੀਆਂ ਨੇ ਇਹ ਸੱਤਾ ਨੂੰ ਪਾ ਕੇ ਤੇਰੀ ਭਗਤੀ ਕਰਨ ਵਾਲੇ ਜਿਹੜੇ ਗੁਰਮੁਖ ਹੈ ਉਹਨਾਂ ਨੂੰ ਦਿਖਾਇਆ, ਦੁੱਖ ਦਿੱਤਾ ਅਤੇ ਸੰਕਟ ਜਿਹੜਾ ਬੰਦੇ ਦੀ ਪ੍ਰੀਖਿਆ, ਜਿਹੜਾ ਘਬਰਾ ਜਾਂਦਾ ਉਹ ਕਈ ਵਾਰੀ ਦੀਨ ਭੁੰਗ ਦੀਨ ਵੀ ਹੋ ਜਾਂਦਾ। ਜਿਹੜਾ ਸੰਕਟ ਆਉਣ 'ਤੇ ਕਾਇਮ ਰਹਿੰਦਾ, ਆਪਣਾ ਸਿਰ ਭਰੋਸਾ ਨਹੀਂ ਡਰਾਉਂਦਾ, ਗੁਰੂ ਮਹਾਰਾਜ ਦੇ ਉੱਤੇ ਉਹ ਸਿਰ 'ਤੇ ਵਿਸ਼ਵਾਸ ਰੱਖਦਾ ਹੈ ਕਿ ਪਰਮਾਤਮਾ ਉਹਦੀ ਸਹਾਇਤਾ ਵਾਸਤੇ ਪ੍ਰਤੱਖ ਹੋ ਕੇ ਜਿਹੜੇ ਉਹਨਾਂ ਭਗਤਾਂ ਦੇ ਵਿਰੋਧੀ ਹੈ ਉਹਨਾਂ ਨੂੰ ਤਤਕਾਲ ਤੋਂ ਮਾਰਿਆ, ਤਤਕਾਲ ਸ਼ੀਘਰ ਤੁਸਾਂ ਨੇ ਉਹਨਾਂ ਨੂੰ ਮਾਰ ਦਿੱਤਾ। ਕਿਉਂਕਿ ਇੱਕ ਤਾਂ ਹੈ ਮਰਕਟ ਕਟੋ ਕਿਸ਼ੋਰ ਭਗਤੀ, ਇੱਕ ਹੈ ਮਾਰਜਰ ਕਿਸ਼ੋਰ ਭਗਤੀ। ਮਾਰਕਟ ਨਾਮ ਹੈ ਬਿੱਲੇ ਦਾ, ਬਾਂਦਰ ਦਾ, ਮਾਰਜਰ ਨਾਮ ਹੈ ਬਿੱਲੇ ਦਾ। ਜਿਸ ਤਰ੍ਹਾਂ ਬਾਂਦਰੀ ਨੂੰ ਜਿਹੜਾ ਬਾਂਦਰੀ ਦਾ ਬੱਚਾ ਉਹ ਛੱਡਦਾ ਨਹੀਂ ਅਤੇ ਉਹਨੂੰ ਬੱਚੇ ਨੂੰ ਆਪ ਯਤਨ ਕਰਦਾ ਕਿ ਮੈਂ ਆਪਣੀ ਮਾਂ ਨਾਲ ਚਿੰਬੜਾਂ ਤੋਂ ਵੱਖ ਨਾ ਹੋ। ਅਤੇ ਜਿਹੜੀ ਬਿੱਲੀ ਹੈ ਬਲੂੰਗੜਾ ਆਪ ਉਦਮ ਨਹੀਂ ਕਰਦਾ, ਬਿੱਲੀ ਬਲੂੰਗੜੇ ਮੂੰਹ 'ਚ ਪਾ ਕੇ ਆਪ ਚੁੱਕ ਕੇ ਲੈ ਜਾਂਦੀ ਹੈ। ਜਿਹੜਾ ਗਿਆਨੀ ਹੈ ਉਹ ਆਪਣੇ ਯਤਨ ਦੇ ਨਾਲ ਬਹੁਤਾ ਪੜ੍ਹਿਆ ਲਿਖਿਆ ਯਤਨ ਕਰਦਾ ਕਿ ਮੈਂ ਆਪਣੀ ਚਿਤਰਾਈ ਨਾਲ ਪਰਮਾਤਮਾ ਦਾ ਪੱਲਾ ਫੜਾਂਗਾ, ਸਫਲ ਹੋਵਾਂਗਾ। ਜਿਹੜਾ ਭਗਤ ਹੈ ਉਹਨੇ ਆਪਣੀ ਚਿਤਰਾਈ ਛੱਡ ਦਿੱਤੀ ਹੈ, ਉਹਨੇ ਆਪਣੇ ਆਪ ਨੂੰ ਪ੍ਰਭੂ ਨੂੰ ਸਮਰਪਿਤ ਕਰਦਾ। ਜਿਵੇਂ ਬਿੱਲੀ ਬਲੂੰਗੜੇ ਨੂੰ ਆਪ ਜਗ੍ਹਾ ਤੋਂ ਦੂਜੀ ਜਗ੍ਹਾ ਸੁਰੱਖਿਆ ਨਾਲ ਲਿਆਉਂਦੀ ਹੈ, ਭਗਤ ਦੀ ਸਹਾਇਤਾ ਪਰਮੇਸ਼ਰ ਆਪ ਕਰਦਾ। ਇਸ ਵਾਸਤੇ ਜਿਹੜੀ ਪ੍ਰੇਮਾ ਭਗਤੀ ਹੈ ਇਹ ਬਹੁਤ ਵੱਡੀ ਹੈ। ਜਿਨ੍ਹਾਂ ਨੇ ਵੀ ਉਹ ਭਗਤੀ ਕੀਤੀ ਹੈ, ਭਗਤ ਜਿਨ੍ਹਾਂ ਕੀ ਹਰ ਜੀ ਉਹ ਧੁਰ ਤੋਂ ਰਹਦਾ ਆਇਆ, ਪ੍ਰਹਲਾਦ ਜਨ ਤੋਂ ਰਾਖ ਲੈ ਹਰ ਜੀ ਉਹ ਹਰ ਨਾਕਸ ਮਾਰ ਪਚਾਇਆ। ਹਰ ਜੀ ਇਹ ਤੇਰੀ ਵਡਿਆਈ, ਇਹ ਤੇਰੀ ਵਡਿਆਈ ਹੈ ਕਿ ਜਿਹੜੇ ਤੇਰੇ ਭਗਤੀ ਵਾਲੇ ਹੈ ਤੈਨੂੰ ਸਮਰਪਿਤ ਹੋ ਗਏ, ਉਹਨਾਂ ਦੀ ਸਹਾਇਤਾ ਤੁਸੀਂ ਆਪ ਕਰਦੇ ਹਾਂ। ਜੇ ਕੋਈ ਦੁੱਖ ਆ ਵੀ ਜਾਂਦਾ ਤਾਂ ਸੂਈ ਦੀ ਇਹ ਸਕੂਲ ਬਣਾ ਲੈਣਾ। ਜਿਵੇਂ ਕਥਾ ਸੁਣਨ ਵਾਸਤੇ ਦੋ ਵਿਅਕਤੀ ਜਾਂਦੇ ਸਨ, ਇੱਕ ਨੇ ਗੁਰੂ ਮਹਾਰਾਜ ਚਰਨਾਂ ਜਾਣਾ, ਦੂਜਿਆਂ ਨੇ ਬੇਸਵਾ ਦੇ ਕੱਢਦੇ ਹੋਏ ਜਾਣਾ। ਰਾਜ ਕੱਠੇ ਹੁੰਦੇ ਸੀ, ਕੋਈ ਦਾ ਬੇਸਵਾ ਦੇ ਕੱਟੜਿਆ ਜਾ ਰਿਹਾ ਸੀ, ਉਹਨੇ ਕਿਸੇ ਉਹਨੇ ਦੀ ਮੋਹਰ ਮਿਲੀ, ਕਹਿੰਦਾ ਲੈ ਤੂੰ ਮਹਾਂਪੁਰਖਾਂ ਕੋਲ ਜਾਣਾ, ਉਹਦੇ ਪੈਰ 'ਚ ਕੰਡਾ ਵਜਿਆ, ਸੂਲ ਆਰ ਭਰ ਲਾਂਗੇ, ਤੇਰੇ ਸੂਲ ਵਜੀ ਹੈ, ਮੈਨੂੰ ਮੋਹਰ ਮਿਲੀ। ਉਹ ਮਹਾਰਾਜ ਕੋਲ ਆ ਗਿਆ, ਕਹਿੰਦੇ ਭਾਈ ਦੇਰੀ ਨਾ ਆਇਆ। ਕਹਿੰਦੇ ਮਹਾਰਾਜ ਇਸ ਤਰ੍ਹਾਂ ਘਟਨਾ ਹੋ ਗਈ ਕਿ ਰਾਹ 'ਚ ਮੇਰੇ ਨਾਲ ਵਿਅਕਤੀ ਲੱਗ ਜਾਂਦਾ, ਉਹਨੂੰ ਮੋਹਰ ਮਿਲੀ ਹੈ, ਉਹ ਬੇਸਵਾ ਦੇ ਕੱਟੜੇ ਜਾਂਦਾ, ਉਹਨੂੰ ਤਰਕ ਵੀ ਬੜੀ ਮਾਰੀ ਹੈ, ਮੇਰੇ ਸੂਲ ਵਜੀ ਹੈ। ਗੁਰੂ ਮਹਾਰਾਜ ਨੇ ਸੂਲ ਕਢਾਈ, ਸਾਰਾ ਉਪਚਾਰ ਕੀਤਾ, ਦੱਸਿਆ ਤੂੰ ਸੰਗਤ ਵਿੱਚ ਆਉਂਦਾ ਸੀ, ਤੈਨੂੰ ਸੂਲੀ ਲੱਗਣੀ ਸੀ, ਉਹ ਸੂਲ ਵੱਜ ਕੇ ਜਿਹੜੀ ਤੇਰੀ ਸੂਲੀ ਸੀ ਉਹ ਕੱਟੀ ਹੋਈ ਹੈ, ਅਤੇ ਉਹ ਜਿਹੜਾ ਜਿੱਥੋਂ ਮੋਹਰ ਮਿਲੀ ਹੈ ਜਗ੍ਹਾ ਪੁੱਤੋਂ ਦੇ ਵਿੱਚ ਪੂਰਾ ਨਿਕਲਿਆ, ਉਹ ਕੋਲਿਆਂ ਦਾ ਭਰਿਆ। ਕਹਿੰਦੇ ਇਹਦੇ ਪਿਛਲੇ ਜਨਮ ਦੇ ਉਹਨਾਂ ਦੀਆਂ ਮੋਹਰਾਂ ਸੀ, ਇਹ ਜਿਹੜਾ ਮਾੜੇ ਪਾਸੇ ਜਾਂਦਾ ਉਹ ਸਾਰੇ ਕੋਲੇ ਬਣਦਾ ਹੈ, ਇੱਕ ਮੋਹਰ ਜਿਹੜੀ ਸੀ ਉਹ ਵੀ ਅੱਜ ਉੱਥੇ ਬੇਸਵਾ ਨੂੰ ਦਿਆ, ਉਹ ਤੁਹਾਨੂੰ ਵੀ ਕੋਲੇ ਬਣਾ ਲਿਆ। ਇਸ ਵਾਸਤੇ ਜਿਹੜਾ ਸੰਗਤ ਦੀ ਕੋਟ ਲੈਂਦਾ, ਪਹਿਲੀ ਵਾਰ ਸੰਕਟ ਆਉਂਦਾ ਨਹੀਂ ਜੇ ਆ ਜਾਏ, ਅਤੇ ਮਹਾਰਾਜ ਫਿਰ ਉਹ ਸੰਕਟ ਨੂੰ ਵੱਡੇ ਨੂੰ ਥੋੜ੍ਹੇ ਵਿੱਚ ਭੁਗਤਾ ਦਿੰਦੇ ਹੈ। ਕਈ ਵਾਰੀ ਸਾਨੂੰ ਉਹ ਵੀ ਹੁੰਦਾ ਹੈ ਕਿਉਂ ਹੋਇਆ, ਪਰ ਗੁਰੂ ਮਹਾਰਾਜ ਆਪਣੇ ਸਿੱਖ ਦਾ ਬੁਰਾ ਤਾਂ ਕਰਦੇ ਨਹੀਂ, ਭਲਾ ਹੀ ਕਰਦੇ ਹੈ। ਸਤਿਗੁਰ ਸਿੱਖ ਦਾ ਜੋ ਪੜਦਾ ਉਹ ਕੱਜਦੇ ਹੈ, ਹਮੇਸ਼ਾ ਵਾਸਤੇ ਬਖਸ਼ਿਸ਼ਾਂ ਕਰਦੇ ਹੈ। ਗੁਰੂ ਮਹਾਰਾਜ ਦੱਸਦੇ ਹੈ ਜੋ ਜੋ ਤੇਰੇ ਭਗਤ ਦੁਖਾਏ ਉਹ ਤਤਕਾਲ ਤੁਮ ਮਾਰਾ। ਜਿਹੜੇ ਜਿਹੜੇ ਤੇਰੇ ਭਗਤਾਂ ਨੂੰ ਦੁਖਾਉਂਦੇ ਆ, ਉਹਦਾ ਖੁੱਲ੍ਹੇ ਨੂੰ ਵਾਲਾ ਮੋੜੇ ਦੀ ਆਵਾਜ਼ ਵਿੱਚ ਬੋਲਣਾ, ਉਹ ਤਿਹਾਰੇ ਨੂੰ ਔਂਕੜਿਆ, ਜਿਹੜਾ ਔਂਕੜਿਆ ਇਹ ਅੱਧੇ ਰੋੜੇ ਦੀ ਆਵਾਜ਼ ਵਿੱਚ ਬੋਲਿਆ, ਤਤਕਾਲ ਸ਼ੀਘਰ ਹੀ ਤੁਮ ਮਾਰਾ, ਤੁਸੀਂ ਉਹਨੂੰ ਮਾਰ ਦਿੱਤਾ। ਜਿਹੜਾ ਤੇਰੇ ਭਗਤ ਨੂੰ ਮਾਰਨਾ ਚਾਹੁੰਦਾ, ਭਗਤ ਨੂੰ ਤਾਂ ਉਹ ਮਾਰ ਨਹੀਂ ਸਕਦਾ, ਭਗਵਾਨ ਭਗਤ ਦੀ ਸਹਾਇਤਾ 'ਤੇ ਕੱਢ ਜਾਂਦੇ ਆ, ਉਹਨੂੰ ਬਚਾਉਂਦੇ ਆ, ਭਗਤ ਗੁਰੂ ਦੀ ਜਿਹੜਾ ਉਹਨੂੰ ਮਾਰ ਦਿੰਦੇ। ਨਿਰਖੋ ਤੁਮਰੀ ਹੋਰ ਹਰ ਗੀਤ। ਇਸ ਵਾਸਤੇ ਜਿਹੜੇ ਗੁਰਮੁਖ ਜਨ ਆ ਉਹ ਸਦਾ ਹੀ ਤੁਮਰੀ ਹੋਰ ਤੁਹਾਡੀ ਹੀ ਤਰਫ ਤੁਹਾਡੇ ਪਾਸੇ ਨਿਰਖੋ ਦੇਖਦੇ ਆ, ਉਹਨਾਂ ਦੀ ਜਿਹੜੀ ਦ੍ਰਿਸ਼ਟੀ ਹੈ ਉਹ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪਾਵਨ ਚਰਨਾਂ ਦੀ ਧਿਆਨ ਵਿੱਚ ਲੱਗੀ ਰਹਿੰਦੀ ਹੈ। ਹਰ ਗੀਤ ਹਰੀ ਜੋ ਸਭ ਨੂੰ ਹਰਿਆਂ ਭਰਨ ਵਾਲੇ ਵਾਹਿਗੁਰੂ ਪਰਮੇਸ਼ਰ ਰੰਗਕਾਰ ਪਰਮਾਤਮਾ ਨੀਤ ਮੈਂ ਹੀ ਹਮੇਸ਼ਾ ਵਾਸਤੇ, ਉਹਨਾਂ ਦੀ ਜਿਹੜੀ ਦ੍ਰਿਸ਼ਟੀ ਹੈ ਇਹ ਨਹੀਂ ਕਿ ਸਵੇਰੇ ਸ਼ਾਮੀ ਧਿਆਨ ਕਰਦੇ ਹੈ, ਉਹਨਾਂ ਦਾ ਜਿਹੜਾ ਧਿਆਨ ਹੈ ਉਹ ਹਰ ਵੇਲੇ ਪਰਮਾਤਮਾ ਦੀ ਤਰਫ ਲੱਗਾ ਰਹਿੰਦਾ। ਜਿਵੇਂ ਉਹ ਭਗਤ ਨਾਮਦੇਵ ਦੇ ਦ੍ਰਿਸ਼ਟਾਂਤ ਹੈ, ਪੁਰਾਣੇ ਸਮੇਂ ਜਿਵੇਂ ਮਾਈਆਂ ਘਰ ਦਾ ਕੰਮ ਕਰਦੀਆਂ ਅਤੇ ਉਹਨਾਂ ਦੀ ਜਿਹੜੀ ਦ੍ਰਿਸ਼ਟੀ ਹੈ ਉਹ ਬਾਲਕ ਵੱਲ ਹੁੰਦੀ ਹੈ, ਅਤੇ ਜਿਵੇਂ ਗਾਈਆਂ ਘਾਸ ਚੁਗਦੀਆਂ ਬਛੜਿਆਂ ਵੱਲ ਧਿਆਨ ਰਹਿੰਦਾ, ਇਸ ਤਰ੍ਹਾਂ ਜਿਹੜਾ ਪਰਮੇਸ਼ਰ ਹੈ ਜੋ ਉਹਦੇ ਵੱਲ ਦ੍ਰਿਸ਼ਟੀ ਕਰਦੇ ਹੈ ਪਰਮਾਤਮਾ ਵੀ ਉਹਨਾਂ ਵੱਲ ਆਪਣੀ ਦ੍ਰਿਸ਼ਟੀ ਰੱਖਦਾ, ਯਾਰ ਵੀ ਉਹਨਾਂ ਨੂੰ ਆਪਣੀ ਸੁਰੱਖਿਆ ਵਿੱਚ ਰੱਖਦਾ, ਸਹਾਇਤਾ ਕਰਦਾ। मुरार सहाय ओह दास को मुर रूपी दैंत दा अरि मुर जम अरि अरि न बैरी दा मुरदा अरि बैरी भगवान जिसने मुर दैंत नूं मारिया वो जिहड़ा मुर दैंत लोकां नूं तंग करदा सी दुखी करदा सी ऐसे जिहड़े दैंत आ पिछे भी चलदे रहिंदे दैंत प्रकृति दे जिहड़े मनुख हुंदे आ उन्हां तों परमेश्वर अपने भगतां दी सदा सहायता करदे ते मुर दैंत नूं मारन करके उन्हां दा नाम मुरारी पै गया मन रूपी दैंत नूं मारन वाला भगवान जां काम क्रोध रूपी जिहड़े दैंत इन्हां नूं मारन वाला सहाय ओह दास ए दैंतां नूं मारन वाले संतां भगतां दी दैव प्रकृति वाले मनुष्यां दी रक्षा करन वाले भगवान तुसीं अपने दासां दे सदा वास्ते सहाय होना करो सहायता करदे हन। ये थोड़े समय की गल है पाकिस्तान बन तो पहले एक बीबी सी ते उन पंजा साहब सुखना सुखी पुत्र की दात प्राप्त हुई समय नाल मत्था टिकाउण वास्ते सुखना लाउण वास्ते महाराज के स्थान वल यात्रा लई तुर पई। उन्होंने दिनों आम टांगे की सवारी से आम पठान टांगा बहुते बीबी जी सवारियों के नाल टांगे ते गए हौली हौली सवारियां अपने पड़ा से उतरिया गई कभी रह गई उत्तों सूरज भी छिपन वाला हों जा रहा पठान के मन में कोई बेईमानी आई जंगल वाल लै गया तो बीबी को बचा खो के बीन कते इधर उधर रखा उन्हें फिर जो ये मन च पाई माया जो गहने की भावना होगी हूँ उस वे तो कोई सहायता है ही नहीं। धन श्री गुरु नानक देव जी महाराज के चरणों च अरदास अरदास भी एक बहुत बड़ा हथियार है जिथे सारे अपाव फेल हो अरदास कम कर दिए सगल अपाव जगत के त्याग हो श्री अस्तुर की शरणी लागो दसवें गुरु जी के वचन है वो जो अरदास मंच कर दी है बिरथा कदे ना हो अरदास नानक जो गोबिंद का पूरन गुणतास उत्तों साहब सिंह जी एक चिटे रंग का सप निकलिया पूरा ख्याल से पत्थर थले नप देना भी आपके ही खत्म हो गई वो सप ने डंग मारिया तो पठान उठे मर गया। वो बीबी घड़ी उड़ीकती है बड़ा कबीला भी जिंदा नेरा पै रहा तो जो महाराज बल को चलता महाराज पग लेंदे है देर हो सकती अंधेर में साहस महीने सिख फौजियों की मिलटरी वाले की गड्डी उधर निकली उन्होंने देखा कि बीबी अमृतधारी है गालू च गात्रे कृपान है ये तो सिखा की लड़की है वो सिख फौजी से आ गए पूछा बीबा इतने कले खड़े उन्हें सारी उस देखा अपना मन थोड़ा करड़ा करके दसी भावें दुखी करता से आह घटना हुई है तो मैं एवं महाराज दरबार खोखलाने वास्ते बच्चे मत्था टिकाउण चले उधर जिले गए पठान मरिया मूँह चो झग जाए तो एक चिट्टे रंग का सप्प फन फला के बच्चे की रक्षा लिए खड़ता सा जिहड़ा गुरु नानक साहब नूं छाया कर सकदा ते गुरु नानक दे सिखां दी रक्षा नहीं करदा है तो प्रेरक आप ही है महाराज ते उहदा उहदी अपनी लीला ही है जिहड़े मर्जी ढंग नाल पौतक करे सो बच्चे नूं चुक लै बच्चा बिल्कुल नौकर नूं सुरक्षित ते सप्प दे छिपन हो गया बच्चा लै बीबी नूं गड्डी वाल के पंजा साहब लै ਆਪ ਵੀ ਇਸ਼ਨਾਨ ਕੀਤਾ, ਅੰਮ੍ਰਿਤ ਜਲ ਵਿੱਚ ਬਾਲਕ ਨੂੰ ਗਾਇਆ ਤੇ ਮਹਾਰਾਜ ਦੇ ਚੇਤ ਰਾਏ ਸੁਖ ਲਾਏ। ਇਹ ਸਾਖੀ ਉੱਥੇ ਪ੍ਰਬੰਧਕਾਂ ਨੂੰ ਦੱਸੀ ਤੇ ਸਾਰਿਆਂ ਦੇ ਜਿਹੜੇ ਸੀਸ ਸੀ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਚਰਨਾਂ ਨੂੰ ਸੁੱਕ ਗਏ ਕਿ ਮਹਾਰਾਜ ਭਾਈ ਜਾਨ ਗੁਰੂ ਇਹ ਬਲ ਧਨੈ ਕਿਆ ਦਾਰ ਵਿਜੈ, ਜਾਨ ਗੁਰੂ ਇਹ ਬਲ ਲੱਖ ਵਾਹੇ ਕਿਆ ਵਿਜੈ, ਜਿਸ ਦਾ ਤੁਸੀਂ ਰਖਵਾਲਾ ਮਾਰੇ ਤਿਸ ਕੌਣ, ਜਿਹਦੇ ਤੁਸੀਂ ਰਖਵਾਲੇ ਹੈ ਉਹਨੂੰ ਕੌਣ ਮਾਰ ਸਕਦਾ, ਉਹਦੀ ਰੱਖਿਆ ਉਹ ਆਪ ਕਰਦੇ ਆ। ਸੋ ਇਸ ਵਾਸਤੇ ਗੁਰੂ ਪਾਤਸ਼ਾਹ ਸਾਡਾ ਵਿਸ਼ਵਾਸ ਕਾਇਮ ਕਰ ਲਏ ਹੋਏ ਦ੍ਰਿਸ਼ਟਾਂਤਾਂ ਦੁਆਰਾ ਸਾਨੂੰ ਸਮਝਾਉਂਦੇ ਆ ਕਿ ਸ਼ਰਧਾ ਭਗਤੀ ਜਿਹੜੀ ਹੈ ਪ੍ਰੇਮਾ ਭਗਤੀ, ਕਿਉਂਕਿ ਜਿਹੜਾ ਗਿਆਨ ਆ ਇਹ ਸਾਰਿਆਂ ਨੂੰ ਬਹੁਤ ਨਹੀਂ ਆਉਂਦਾ, ਜਿਵੇਂ ਘਿਓ ਆ ਜਿਹਨੂੰ ਪੇਚਸ ਹੈ ਗਰਮ ਜਾਂ ਬਲਕ ਪ੍ਰਕਿਰਤੀ ਹੈ, ਜੇ ਤਾਂ ਮਿਸ਼ਰੀ ਲੜਾ ਕੇ ਜੋ ਮਾਰ ਪਾ ਸਕਦਾ, ਇਕੱਲਾ ਕੋਈ ਹੈ ਤਾਂ ਬੜਾ ਕੀਮਤੀ ਪਰ ਨੁਕਸਾਨ ਕਰਦਾ। ਇਸੇ ਤਰ੍ਹਾਂ ਜਿਹੜਾ ਇਕੱਲਾ ਗਿਆਨ ਹੈ ਕੁਛ ਗਿਆਨ ਹੈ ਇਹ ਕਈ ਵਾਰੀ ਬੰਦਿਆਂ ਦਾ ਬੜਾ ਨੁਕਸਾਨ ਕਰਦਾ ਅਤੇ ਪਰ ਗੁਰੂ ਮਹਾਰਾਜ ਨੇ ਪ੍ਰੇਮਾ ਭਗਤੀ ਦੇ ਸਹਿਤ ਗਿਆਨ ਬਖਸ਼ਿਆ, ਪ੍ਰੇਮ ਵੀ ਹੋਵੇ ਭਗਤੀ ਸ਼ਰਧਾ ਵੀ ਹੋਵੇ। ਸੋ ਇਸ ਵਾਸਤੇ ਜਿਵੇਂ ਇੱਕ ਕਰਮ ਕਾਂਡੀ ਹੈ, ਇੱਕ ਗਿਆਨੀ ਹੈ, ਇੱਕ ਭਗਤ ਹੈ, ਉਹ ਦ੍ਰਿਸ਼ਟਾਂਤ ਜਿਵੇਂ ਇੱਕ ਪਿਤਾ ਦੇ ਤਿੰਨ ਬੱਚੇ ਆ, ਜਿਹੜਾ ਵੱਡਾ ਇੱਕ ਮੰਝਲਾ ਇੱਕ ਛੋਟਾ ਮੇਲੇ ਵਾਸਤੇ ਜਾਂਦੇ ਆ, ਵੱਡਾ ਜਿਹੜਾ ਉਹ ਆਪਣੇ ਆਪ ਨੂੰ ਗਿਆਨੀ ਸਮਝਦਾ, ਪਿਤਾ ਕਹਿੰਦਾ ਆ ਜਾ ਮੇਲੇ 'ਚ ਲਈ, ਉਹ ਕਹਿੰਦਾ ਬਾਪੂ ਤੂੰ ਤੁਰਿਆ ਰਿਹਾ ਮੈਂ ਕਿਹੜਾ ਨਹੀਂ ਜਾਣਾ, ਮੈਂ ਆਪੇ ਆ ਜਾਣਾ, ਧੱਕੇ ਧੁੱਕੇ ਖਾਂਦਾ ਜਾਂਦਾ ਤਾਂ ਹੈ ਪਰ ਬੜੇ ਕਲੇਸ਼ ਭੋਗਣੇ ਪੈਂਦੇ। ਦੂਜਾ ਉਪਾਸ਼ਨਾ ਵਾਲਾ ਕਰਮ ਕਾਂਡੀ ਹੈ ਅਤੇ ਸਾਧ ਸੰਗਤ ਜੀ ਉਹ ਉਂਗਲ 'ਤੇ ਫੜਦਾ ਧੱਕੇ ਪੈਂਦੇ ਪਰ ਬਾਪੂ ਦੀ ਉਂਗਲ ਫੜਨ ਕਰਕੇ ਅਤੇ ਨਾਲੋਂ ਵਿਛੜਦਾ ਨਹੀਂ। ਗਿਆਨੀ ਜਿਹੜਾ ਉਹ ਕਹਿੰਦਾ ਪਿਓ ਦੀ ਉਂਗਲੇ ਨਹੀਂ ਫੜਦਾ, ਉਹ ਕਹਿੰਦਾ ਮੈਂ ਆਪੇ ਆ ਜਾਊਂ, ਤੂੰ ਮੈਨੂੰ ਕੀ ਮਤ ਦਿੰਦਾ, ਮੈਂ ਪੜ੍ਹਿਆ ਲਿਖਿਆ ਮੈਂ ਕਿਹੜਾ ਅਨਪੜ੍ਹ ਮੈਂ ਕਿਹੜਾ ਨਹੀਂ ਜਾਣਦਾ, ਰਸਤਿਆਂ ਦਾ ਵਾਕ ਗੋੜਾਂ ਕਿਹੜਾ ਵਾਕ। ਅਤੇ ਜਿਹੜਾ ਭਗਤ ਹੈ ਉਹ ਬੱਚਾ ਮਾਂ ਦੀ ਗੋਦੀ ਵਿੱਚ ਰਹਿਣ ਵਾਲਾ ਪਿਤਾ ਦੇ ਉਹ ਮੋਢੇ 'ਤੇ ਚੁੱਕਿਆ ਹੁੰਦਾ, ਸਾਰਾ ਮੇਲਾ ਵੀ ਦੇਖਦਾ, ਤਕਲੀਫ ਵੀ ਕੋਈ ਨਹੀਂ, ਲੁੱਡੀਆਂ ਪਾਉਂਦਾ ਜਾਂਦਾ। ਜਿਹੜਾ ਭਗਤ ਆ ਉਹ ਨੰਨੇ ਬਾਲਕ ਨੂੰ ਆਪਣਾ ਆਪ ਪਰਮੇਸ਼ਰ ਨੂੰ ਸਮਰਪਿਤ ਕਰਦਾ, ਉਹ ਸੰਸਾਰ ਵਿੱਚ ਵਿਚਰਦਾ ਵੀ ਆ, ਉਹਨੂੰ ਕਲੇਸ਼ ਵੀ ਕੋਈ ਨਹੀਂ। ਇਸ ਵਾਸਤੇ ਜਿਹੜਾ ਕਰਮ ਕਾਂਡੀ ਹੈ ਗਿਆਨ ਕਾਂਡੀ ਹੈ ਉਹ ਕਈ ਵਾਰੀ ਕਲੇਸ਼ ਵੀ ਭੋਗਦਾ। ਸੋ ਇਸ ਵਾਸਤੇ ਗੁਰੂ ਮਹਾਰਾਜ ਨੇ ਪ੍ਰੇਮਾ ਭਗਤੀ ਨੂੰ ਬਹੁਤ ਵੱਡਾ ਦਰਜਾ ਬਖਸ਼ਿਸ਼ ਕੀਤਾ ਹੈ, ਸੇਵਾ ਕਰਨੀ ਜਿਹੜੀ ਹੈ ਅਤੇ ਕਈ ਪ੍ਰਕਾਰ ਦੀ ਹੈ, ਇਹ ਭਗਤੀ ਪੈਦਾ ਕਰਦੀ ਹੈ, ਨਾਲ ਬਾਣੀ ਪੜ੍ਹੋ ਜਾਂ ਸ਼ਬਦ ਦਾ ਅਭਿਆਸ ਕਰੋ, ਇਹ ਚੀਜ਼ਾਂ ਜ਼ਰੂਰੀ ਹੈ। ਇਹ ਸੇਵਾ ਕਰਦੇ ਵਿਦਿਆ ਚੂਰੀ ਕਰਦੇ ਹਨ ਉਹ ਫਿਰ ਸੇਵਾ ਪੂਰਾ ਰੰਗ ਨਹੀਂ ਲਿਆਉਂਦੀ। ਕਈ ਸਿਮਰਨ ਨੂੰ ਬਹੁਤ ਮਹਾਨਤਾ ਦਿੰਦੇ ਹੈ, ਕਈ ਸੇਵਾ ਨੂੰ, ਇਹ ਦੋਨੋਂ ਤੱਤ ਬਹੁਤ ਪ੍ਰੋਤ ਹੈ, ਇਹਨਾਂ ਦੋਹਾਂ ਦੀ ਬੜੀ ਲੋੜ ਹੈ। ਜਿਵੇਂ ਪੰਛੀ ਇੱਕ ਖੰਭ ਨਾਲ ਨਹੀਂ ਉੱਡਦਾ, ਦੋਹਾਂ ਨਾਲ ਉੱਡਦਾ, ਸੇਵਾ ਅਤੇ ਸਿਮਰਨ ਦੋਨੋਂ ਹੀ ਬੜੇ ਜ਼ਰੂਰੀ ਹਨ। ਇਸ ਵਾਸਤੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਸੋਚ ਮੈਂ ਗੁਲਾਮ ਵਸੇ, ਜਿਹੜੇ ਬਹੁਤੇ ਕਰਮ ਕਾਂਡੀ ਹੈ ਅਤੇ ਅਸੀਂ ਬੜੀ ਸੋਚ ਮਰਾਖਦੇ ਹਾਂ ਉਹਨਾਂ ਦੇ ਮਨ 'ਚ ਗੁਲਾਮੀ ਵਸ ਗਈ ਹੈ, ਉਦੋਂ ਇਹਨਾਂ ਨਫ਼ਰਤ ਕਰਨਗੇ, ਅਸੀਂ ਬੜੀ ਪਵਿੱਤਰਤਾ ਰੱਖਦੇ। ਸੋਚ ਮੈਂ ਗੁਲਾਮ ਵਸੇ, ਪ੍ਰਾਪਤੀ ਮੈਂ ਹਾਨ ਵਸੇ, ਕੋਈ ਧਨ ਪ੍ਰਾਪਤ ਕਰ ਲਓ, ਡਰ ਹੁੰਦਾ ਕਿਤੇ ਨੁਕਸਾਨ ਨਾ ਹੋ ਜਾਏ, ਕੋਈ ਟੈਕਸ ਨਾ ਲੱਗ ਜਾਏ, ਕਰਜ਼ਾ ਲੈ ਕੇ ਕੋਈ ਸ਼ਾਇਦ ਮੋੜੇ ਨਾ ਜਾਂ ਕੋਈ ਹੋਰ ਤਰ੍ਹਾਂ ਘਾਟਾ ਸ਼ਾਟਾ ਨਾ ਪੈ ਜਾਏ, ਇਹ ਭਾਵ ਬਣਿਆ ਰਹਿੰਦਾ। ਗੁਣ ਮੈਂ ਗਰਭ ਵਸੇ, ਜੇ ਕੋਈ ਗੁਣ ਆ ਜਾਂਦੇ ਕਿਸੇ ਕੋਲ ਬਹੁਤੇ ਉਹ ਹੰਕਾਰ ਕਰਦਾ ਮੇਰੇ ਵਰਗਾ ਕੌਣ ਹੈ, ਮੈਂ ਤਾਂ ਬੜਾ ਗੁਣਵਾਨ ਬੰਦਾ। ਸੇਵਾ ਵਸੇ ਦੀਨ, ਸੇਵਾ ਕਿੱਥੇ ਰਹਿੰਦੀ ਹੈ? ਜਿੱਥੇ ਨਿਮਰਤਾ ਵਾਲਾ ਭਾਵ ਹੈ। ਇਸ ਕਰਕੇ ਹਿਰਦੇ 'ਚ ਜਿਹਦੇ ਗਰੀਬੀ ਹੈ ਭਾਈ, ਤਾਂ ਦੇ ਮਹਾਰਾਜ ਨੇ ਸਾਨੂੰ ਇਹ ਸਿਖਾਇਆ ਹੈ ਇਸ ਤਰ੍ਹਾਂ ਦਾ ਭਾਵ। ਗੁਰੂ ਪਾਤਸ਼ਾਹ ਕਿਰਪਾ ਕਰਦੇ ਹਨ, ਨਿਰਭਉ ਤੁਮਰੀ ਔਰ ਹਰ ਨੀਤ, ਹੇ ਹਰੀ ਨਿਤ ਹਮੇਸ਼ਾ ਤੁਮਰੀ ਔਰ ਤੁਹਾਡੀ ਤਰਫ ਅਸੀਂ ਦੇਖਦੇ ਹਾਂ। ਤੁਹਾਡੇ ਬਿਨਾਂ ਸਾਡਾ ਲੋਕ ਪ੍ਰਲੋਕ ਵਿੱਚ ਕੌਣ ਸਹਾਇ, ਕੌਣ ਰਖਵਾਲਾ? ਮਰਾਰ ਸਹਾਇ ਹੋਵਾ ਦਾਸ ਪਰ, ਦਾਸਾਂ ਦੇ ਸਹਾਇਕ ਹੋਣਾ ਕਰ ਗਹਿ ਕੁਦਰੋ ਮੀਤ, ਮੈਂ ਅੰਧਲੇ ਹਰ ਨਾਮ ਲੱਗ ਢੀ ਢੋਣੇ। ਜਿਵੇਂ ਅੰਧਾ ਬੰਦਾ ਜਾਂ ਤਾਂ ਉਹਦੀ ਡਗੋਰੀ ਫੜ ਲਈਏ, ਸੂਰਮਨ ਸਿੰਘ ਜੀ ਆ ਜਾਓ, ਜਾਂ ਆਵਾਜ਼ ਮਾਰ ਕੇ ਨੇੜੇ ਰਲਾ ਕੇ ਤੁਰੀਏ, ਇਹ ਗਰੀਬ ਨਿਵਾਜ ਸਾਡੇ ਕੋਲ ਗਿਆਨ ਬਰਾਗ ਰੂਪੀ ਨੇਤਰ ਨੇ, ਕਿਰਪਾ ਕਰਕੇ ਸਾਡੇ ਮਨ ਬੁੱਧੀ ਰੂਪੀ ਹੱਥਾਂ ਨੂੰ ਵਹਿ ਫੜ ਕੇ ਇਹ ਮਿੱਤਰ ਰੂਪੀ ਸਤਿਗੁਰੂ ਸਾਡਾ ਸੰਸਾਰ ਤੋਂ ਆਧਾਰ ਕਰਨਾ ਹੋ ਰਹਾ ਹੋ। ਸੁਣੀ ਬੇਨੰਤੀ ਠਾਕਰ ਮੇਰਾ ਹੈ, ਜਦੋਂ ਫਿਰ ਹਿਰਦੇ ਵਿੱਚੋਂ ਇਸ ਤਰ੍ਹਾਂ ਨਿਰਮਾਣ ਹੋ ਕੇ ਅਰਦਾਸ ਕਰਦਾ, ਕਿਉਂਕਿ ਸਤਿਗੁਰੂ ਜੀ ਅੰਤਰ ਜਾਮੇ ਹੈ, ਉੱਥੇ ਹੇਰਾਫੇਰੀ ਚੱਲਦੀ ਨਹੀਂ। ਕੌਣ ਸ਼ਰਧਾ ਭਗਤੀ ਨਾਲ ਅਰਦਾਸ ਕਰਦਾ, ਕੌਣ ਭਾਈ ਦਿਖਾਵੇ ਦੀ ਕਰਦਾ ਹੈ, ਉੱਥੇ ਆ ਕੇ ਕੋਈ ਹੇਰਾਫੇਰੀ ਤਾਂ ਚੱਲਦੀ ਨਹੀਂ ਹੈ। ਅਤੇ ਜਿਹੜੇ ਅਰਾਦੇ ਨਾਲ ਅਰਦਾਸ ਕਰਦੇ ਹੈ, ਮਹਾਰਾਜ ਸੱਚੇ ਪਾਤਸ਼ਾਹ ਦੇ ਸੁਣੀ ਬੇਨੰਤੀ ਠਾਕਰ ਮੇਰੇ, ਸਾਡੀਆਂ ਬੇਨਤੀਆਂ ਨੂੰ ਠਾਕਰ ਪਰਮੇਸ਼ਰ ਜਿਹੜੇ ਹੈ ਸੁਣ ਲੈਂਦੇ ਆ। ਤੁਮ ਦਾਤੇ ਠਾਕਰ ਪ੍ਰਤਪਾਲਕ ਨਾਇਕ ਕਸਮ ਹਮਾਰੇ, ਨਿਮਕ ਨਿਮਕ ਤੁਮ ਹੀ ਪ੍ਰਤਪਾਲ ਹੋ ਹਮ ਬਾਲਕ ਤੁਮਰੇ ਧਾਰੇ। ਇਸ ਵਾਸਤੇ ਸੋ ਮਹਾਰਾਜ ਦੇ ਸੁਣੀ ਬੇਨੰਤੀ ਠਾਕਰ ਮੇਰਾ, ਮੇਰੇ ਠਾਕਰ ਨੇ ਸਾਡੀ ਬੇਨਤੀ ਸੁਣੀ ਹੈ। ਭਾਈ ਸਾਹਿਬ ਭਾਈ ਸੰਤੋਖ ਸਿੰਘ ਦੇ ਜਿਹੜੇ ਉਸਤਾਦ ਸੀ, ਉਹ ਗਿਆਨੀ ਸੰਤ ਸਿੰਘ ਦਰਬਾਰ ਸਾਹਿਬ ਦੇ ਸਿੰਘ ਸਾਹਿਬ ਸੀ। ਇਹਨਾਂ ਨੇ ਅਧਿਆਤਮ ਰਮਾਇਣ ਦਾ ਅਨੁਵਾਦ ਕੀਤਾ, ਦਿਖਾਉਣ ਵਾਸਤੇ ਆਪਣੇ ਮੁਰਸ਼ਦ ਨੂੰ ਆਏ, ਜਿਹਨਾਂ ਤੋਂ ਵਿਦਿਆ ਪੜ੍ਹੇ ਸੀ। ਕਹਿੰਦੇ ਬਹੁਤ ਵਧੀਆ ਟਰਾਂਸਲੇਸ਼ਨ ਕੀਤਾ, ਟੀਕਾ ਕੀਤਾ, ਰਚਨਾ ਕੀਤੀ ਹੈ। ਪਰ ਜੇ ਸੰਤੋਖ ਸਿੰਘ ਜੀ ਦਸਾਂ ਗੁਰੂਆਂ ਦਾ ਇਹੋ ਜਿਹਾ ਇਤਿਹਾਸ ਬਣਾਉਣ, ਫਿਰ ਸਾਡੀ ਪੂਰੀ ਪ੍ਰਸੰਨਤਾ। ਫਿਰ ਉਹਨਾਂ ਨੇ ਨਾਨਕ ਪ੍ਰਕਾਸ਼ ਸੂਰਜ ਪ੍ਰਕਾਸ਼ ਦੀ ਕਥਾ ਬਣਾਈ ਹੈ। ਸੋ ਇਹ ਇਸ ਤਰ੍ਹਾਂ ਅਧਿਆਪ ਬਣਾਏ ਹੈ, ਇੱਕ ਘੰਟੇ ਵਿੱਚ ਅਧਿਆਪ ਪੂਰਾ ਹੁੰਦਾ ਅਤੇ ਸੰਗਤ ਨੂੰ ਰਸ ਵੀ ਪੂਰਾ ਹੁੰਦਾ। ਅਤੇ ਜਦੋਂ ਕਥਾ ਕਰਨੀ ਹੋਵੇ, ਜੇ ਗੁਰਬਾਣੀ ਦੀ ਕਰਨੀ ਹੈ ਫਿਰ ਗੁਰਬਾਣੀ ਦਾ ਹੀ ਦਾਇਰਾ ਰੱਖਣਾ, ਇਤਿਹਾਸ ਹੋਵੇ ਤਾਂ ਪ੍ਰਸੰਗ ਪੂਰਾ ਕਰਨਾ ਚਾਹੀਦਾ। ਅੱਜ ਕੱਲ੍ਹ ਰਾਗੀ ਕਈ ਵਾਰੀ ਵਿੱਚ ਗਿਆਨੀ ਬਣ ਜਾਂਦੇ ਆ, ਅਤੇ ਸਾਡੇ ਗਿਆਨੀ ਰਾਗੀ ਬਣਨ ਦੀ ਕੋਸ਼ਿਸ਼ ਕਰਦੇ ਆ। ਹਰ ਇੱਕ ਨੂੰ ਜੇ ਕਥਾ ਕਰਦੇ ਹਾਂ ਤਾਂ ਕਥਾ ਹੀ ਕਰੋ, ਅਧਿਆਪ ਪੂਰਾ ਹੋਣਾ ਚਾਹੀਦਾ। ਆ ਕਈ ਦਿਨ ਅਸੀਂ ਗਏ ਹਾਂ ਅਤੇ ਸੰਤ ਗਿਆਨੀ ਗੁਰਬਚਨ ਦੇ ਵਿਦਿਆਰਥੀ ਬਜ਼ੁਰਗ ਹੈ ਲੰਡਨ, ਕਹਿੰਦੇ ਜੀ ਅੱਜ ਕੱਲ੍ਹ ਗਿਆਨੀ ਸ਼ਬਦ ਦਾ ਪੂਰਾ ਸ਼ਬਦ ਦੀ ਪੂਰੀ ਵਿਆਖਿਆ ਨਹੀਂ ਕਰਦੇ। ਗੁਰਦੇਵ ਸਿੰਘ ਜੀ ਬਜ਼ੁਰਗ ਹੋਏ ਆ, ਹਾਲੇ ਵੀ ਸੰਖਿਆ ਕਰਾਉਂਦੇ, ਮਹਾਂਪੁਰਖਾਂ ਦੇ ਸੰਗੀ ਸੀਗੇ, ਬੜੇ ਪ੍ਰੇਮੀ ਹੈ, ਅਤੇ ਇਹ ਇੱਕ ਪੰਕਤੀ ਦੀ ਵਿਆਖਿਆ ਕਰਕੇ ਹਟ ਜਾਂਦੇ, ਇਹ ਸ਼ਬਦ ਦੀ ਬੇਅਦਬੀ ਨਹੀਂ। ਮੈਂ ਕਿਹਾ ਬਾਪੂ ਜੀ ਤੁਸੀਂ ਬਜ਼ੁਰਗ ਹਾਂ, ਇਹਨਾਂ ਗਿਆਨੀਆਂ ਨੂੰ ਤੁਸੀਂ ਪੁੱਛਿਆ ਹੋ। ਇਸ ਤਰ੍ਹਾਂ ਬਾਬਾ ਠਾਕਰ ਸਿੰਘ ਜੀ ਮਹਾਂਪੁਰਖ ਦਾਨਵੀ ਸਾਲ ਦੇ ਮੁਖੀ, ਉਹਨੇ ਕਈ ਵਾਰੀ ਰਾਗੀਆਂ ਨੂੰ ਕਹਿਣਾ ਤੁਸੀਂ ਭਾਈ ਨਰੋਲ ਰਾਗਾਂ ਵਿੱਚ ਕੀਰਤਨ ਕਰਿਆ, ਹਾਜ਼ਰਾ ਵਿੱਚ ਪ੍ਰਚਾਰ ਕਰਦੇ ਹਾਂ, ਇਹ ਤਾਂ ਗਿਆਨੀਆਂ ਦਾ ਕੰਮ ਹੈ। ਸੋ ਇਸ ਵਾਸਤੇ ਜਿਹੜੀ ਡਿਊਟੀ ਹੈ ਉਹ ਡਿਊਟੀ ਜਿਹੜੀ ਹੈ ਹੋਣੀ ਚਾਹੀਦੀ। ਸੋ ਇਸ ਵਾਸਤੇ ਕੋਈ ਮਰਿਆਦਾ ਹੁੰਦੀ ਹੈ, ਅਤੇ ਜੇ ਸਿਮਰਨ ਕਰਨਾ ਫਿਰ ਸਿਮਰਨ ਕਰੋ, ਕਥਾ ਅਤੇ ਕਥਾ ਕਰੋ, ਕੀਰਤਨ ਆ ਕੀਰਤਨ ਕਰੋ। ਸੋ ਇਸ ਲਈ ਅਸੀਂ ਜਿਹੜੇ ਚਾਰ ਸ਼ੇਰੇ ਤੁਰਦੇ ਹਾਂ ਅਤੇ ਉਹ ਕੋਈ ਟੇਕ ਨਹੀਂ ਰਹਿ ਜਾਂਦੀ ਸਰੋਤਿਆਂ ਨੂੰ। ਸੋ ਇਸ ਵਾਸਤੇ ਆਓ ਵਿਚਾਰ ਨੂੰ ਸੁਣੀਏ, ਗੁਰੂ ਪਾਤਸ਼ਾਹ ਕਿਰਪਾ ਕਰਦੇ ਹੈ, ਰਹਾਓ ਸੁਣੀ ਬੇਨੰਤੀ ਠਾਕਰ ਮੇਰਾ, ਮੇਰੇ ਠਾਕਰ ਨੇ ਬੇਨਤੀ, ਆਪਣੇ ਠਾਕਰ ਨੇ ਬੇਨਤੀ ਸੁਣ ਲਈ, ਖਸਮਾਨਾ ਕਰ ਆਪ, ਆਪ ਹੀ ਸਾਡੇ 'ਤੇ ਖਸਮਾਨਾ ਕਿਰਪਾ ਕਰਨਾ ਕਰੋ। ਨਾਨਕ ਆਨੰਦ ਭੈ ਦੁੱਖ ਭਾਗੇ, ਉਹਨਾਂ ਨੂੰ ਬੜਾ ਆਨੰਦ ਆਉਂਦਾ, ਦੁੱਖ ਭੱਜ ਜਾਂਦੇ ਆ। ਸਦਾ ਸਦਾ ਹਰ ਜਾਪ, ਉਹ ਸਦਾ ਸਦਾ ਵਾਹਿਗੁਰੂ ਪਰਮੇਸ਼ਰ ਦੇ ਨਾਮ ਦਾ ਜਾਪ ਕਰ ਰਹੇ। ਇਹ ਸਾਧ ਸੰਗਤ ਜੀਓ, ਸਤਿਗੁਰੂ ਗਰੀਬ ਨਿਵਾਸ ਜੀ ਦੀ ਪਾਵਨ ਬਾਣੀ ਦਾ ਸਿਧਾਂਤ ਜੋ ਹੈ, ਬੇਨਤੀ ਕੀਤੀ ਹੈ, ਜੈਸੀ ਮਤ ਤੈਸਾ ਅਰਦਾਸ। ਇਸ ਵਾਸਤੇ ਹਜ਼ੂਰ ਮਹਾਰਾਜ ਦੇ ਚਰਨਾਂ 'ਚ ਅਰਦਾਸ ਕਰਿਆ ਕਰੋ, ਸਾਨੂੰ ਆਪਣੇ ਚਰਨਾਂ ਦੀ ਪ੍ਰੇਮਾ ਭਗਤੀ ਗੁਰਸਿੱਖੀ ਬਖਸ਼ੋ, ਅਮੋਲਕ ਜਨਮ ਸਫਲ ਕਰੋ, ਔਰ ਅੰਮ੍ਰਿਤ ਛਕ ਕੇ ਗੁਰੂ ਵਾਲੇ ਬਣ ਕੇ ਲਾਹ ਲਈਏ। ਸਾਰਿਆਂ ਦਾ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।